ਤੁਸੀਂ ਹੋ SBS ਪੰਜਾਬੀ ਦੇ ਨਾਲ।
ਹਾਜ਼ਰੀਨ, ਆਸਟ੍ਰੇਲੀਆ ਦੇ ਵਿੱਚ ਜਿਵੇਂ ਜਿਵੇਂ ਮੌਸਮ ਤਬਦੀਲ ਹੁੰਦਾ ਹੈ, ਗਰਮੀਆਂ ਵਗੈਰਾ ਆਉਂਦੀਆਂ, ਇੱਥੇ ਨਾਲ ਹੀ ਮੌਸਮ ਸ਼ੁਰੂ ਹੋ ਜਾਂਦਾ ਹੈ ਥੰਡਰ ਸਟੋਰਮਸ ਦਾ, ਤੂਫਾਨਾਂ ਵਗੈਰਾ ਦਾ। ਅਤੇ ਜਿਹੜੀ ਅਚਾਨਕ ਮੌਸਮ ਦੇ ਵਿੱਚ ਇਹ ਤਬਦੀਲੀ ਹੁੰਦੀ ਹੈ, ਉਹਦੇ ਨਾਲ ਹੀ ਕਈ ਸਿਹਤ ਮਸਲੇ ਵੀ ਪੈਦਾ ਹੋ ਜਾਂਦੇ ਹੈ। ਇਹਨਾਂ ਵਿੱਚੋਂ ਹੀ ਇੱਕ ਹੈਗਾ ਥੰਡਰ ਸਟੋਰਮ ਅਸਥਮਾ, ਉਹਨੂੰ ਕਿਹਾ ਜਾਂਦਾ, ਦਮੇ ਦੀ ਜਿਹੜੀ ਬਿਮਾਰੀ ਹੈਗੀ ਹੈ, ਇਹ ਮੌਸਮ ਦੀ ਤਬਦੀਲੀ ਦੇ ਨਾਲ ਕਾਫੀ ਟ੍ਰਿਗਰ ਹੋ ਜਾਂਦੀ ਹੈ। ਇਹਨੂੰ ਚੰਗੀ ਤਰ੍ਹਾਂ ਸਮਝਣ ਵਾਸਤੇ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਡਾਕਟਰ ਮੁਹੰਮਦ ਸ਼ਾਕਿਰ ਹੋਰਾਂ ਦੇ ਨਾਲ, ਜਿਹੜੇ ਕਿ ਅਸਥਮਾ ਬਿਮਾਰੀ ਦੇ ਵਿੱਚ ਐਕਸਪਰਟ ਹੈਗੇ ਆ, ਮਾਹਰ ਹੈਗੇ ਆ, ਅਤੇ ਇਲਾਜ ਜਿਹੜੇ ਹੈਗੇ ਇਹਦੇ ਵਾਸਤੇ ਇਹ ਕਰਦੇ ਰਹਿੰਦੇ ਆ। ਡਾਕਟਰ ਸ਼ਾਕਿਰ, SBS ਪੰਜਾਬੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਥੈਂਕ ਯੂ, ਸ਼ੁਕਰੀਆ।
ਅਤੇ ਸਭ ਤੋਂ ਪਹਿਲਾਂ ਆਪਣੇ ਬਾਰੇ ਦੱਸੋ ਕਿ ਤੁਸੀਂ ਕਦੋਂ ਤੋਂ ਇਸ ਕਿੱਤੇ ਨਾਲ ਜੁੜੇ ਹੋਏ ਹੋ, ਪਲੱਸ ਪਾਕਿਸਤਾਨ ਤੋਂ ਤੁਸੀਂ ਇੱਥੇ ਮਾਈਗ੍ਰੇਟ ਕਰਕੇ ਆਏ ਹੋ, ਕਦੋਂ ਆਏ ਇੱਥੇ, ਇਹਦੇ ਬਾਰੇ ਥੋੜ੍ਹਾ ਦੱਸੋ ਬਰੀਫ 'ਚ ਪਲੀਜ਼।
ਹਾਂਜੀ, ਮੈਨੂੰ ਕੋਈ ਤਕਰੀਬਨ 12 ਸਾਲ ਹੋ ਗਏ। ਮੈਂ 12 ਸਾਲ ਪਹਿਲੇ ਮੈਂ ਪਾਕਿਸਤਾਨ ਤੋਂ ਲਾਹੌਰ ਤੋਂ ਮਾਈਗ੍ਰੇਟ ਕੀਤਾ, ਐਂਡ ਮੇਰਾ ਮੈਂ GP ਹਾਂ, ਫੈਲੋ ਆਫ ਰਾਇਲ ਆਸਟ੍ਰੇਲੀਅਨ ਕਾਲਜ, ਤੇ ਮੇਰਾ ਵਾਸਟ ਐਕਸਪੀਰੀਅੰਸ ਹੈ ਰੀਜਨਲ ਵਿਕਟੋਰੀਆ 'ਚ, ਤੇ ਹੁਣ ਮੈਂ ਇਸ ਟਾਈਮ ਬੇਸਡ ਹੈਗਾ ਵਾਈਟਲ ਮੈਡੀਕਲ ਸੈਂਟਰ ਐਬਿੰਗ 'ਚ, ਤੇ ਮੇਰਾ ਕਾਫੀ ਐਕਸਪੀਰੀਅੰਸ ਹੈ ਪੰਜਾਬੀ ਕਮਿਊਨਿਟੀ ਦੇ ਨਾਲ ਕੰਮ ਕਰਨ ਦਾ। ਮਿਕਲਮ 'ਚ ਪਹਿਲੇ ਮੈਂ ਕਰਦਾ ਸੀ। 2016 ਤੋਂ ਆਨਵਰਡ ਜਦੋਂ ਦਾ ਥੰਡਰਸਟੋਰਮ ਅਸਥਮਾ ਪ੍ਰੀਵੈਲੈਂਟ ਹੈ ਆਸਟ੍ਰੇਲੀਆ 'ਚ, ਉਦੋਂ ਦਾ ਮੈਂ ਮਤਲਬ ਪੇਸ਼ੈਂਟ ਦੇਖ ਰਿਹਾ, ਮਰੀਜ਼ ਦੇਖ ਰਿਹਾ
ਜੀ। ਮੁਸਲਸਲ ਜਿਵੇਂ ਇਹਦੇ ਨਾਮ ਤੋਂ ਹੀ ਲੱਗਦਾ, ਇੱਕ ਤਾਂ ਥੰਡਰਸਟੋਰਮ ਤੇ ਇੱਕ ਅਸਥਮਾ, ਦੋਨੋਂ ਹੀ ਚੀਜ਼ਾਂ ਭਿਆਨਕ ਹੁੰਦੀਆਂ। ਤੂਫਾਨ ਵੀ ਭਿਆਨਕ ਹੁੰਦਾ ਅਤੇ ਅਸਥਮਾ ਵੀ ਚੰਗੀ ਚੀਜ਼ ਨਹੀਂ ਗਿਣੀ ਜਾਂਦੀ। ਇਹਦੇ ਬਾਰੇ ਦੱਸੋ ਕਿ ਹੈ ਕੀ, ਕਿਸ ਪ੍ਰਕਾਰ ਦਾ ਅਸਥਮਾ ਹੈ ਇਹ?
ਦੇਖੋ ਜੀ, ਜਿਹੜਾ ਅਸਥਮਾ ਹੈ ਨਾ, ਅਸਥਮਾ ਇੱਕ ਕਿਸਮ ਦੀ ਸਾਹ ਦੀ ਨਾਲੀ ਦੀ ਸੈਂਸਿਟੀਵਿਟੀ ਹੈ, ਐਲਰਜੀ ਹੈ, ਤੇ ਅਸਥਮਾ ਜਿਹੜਾ ਹੈ ਉਹ ਕਿਸੇ ਸ਼ੈਅ ਤੋਂ ਵੀ ਟ੍ਰਿਗਰ ਹੋ ਸਕਦਾ ਹੈ। ਉਹਦੇ 'ਚ ਪੋਲਨਸ ਹੋ ਜਾਂਦੇ ਆ, ਮਤਲਬ ਕਾਹ ਦੇ ਛੋਟੇ ਛੋਟੇ ਸਾਰੇ ਜਿਹੜੇ ਜਿਹਨਾਂ ਨੂੰ ਪੋਲਨ ਕਹੀਦਾ ਉਹ ਹੋ ਸਕਦੇ ਆ, ਠੀਕ ਹੈ। ਕੁਛ ਲੋਕਾਂ ਨੂੰ ਵਾਇਰਲ ਇਨਫੈਕਸ਼ਨ ਦੀ ਵਜ੍ਹਾ ਤੋਂ ਅਸਥਮਾ ਹੋ ਜਾਂਦਾ ਹੈ, ਕੁਛ ਲੋਕਾਂ ਨੂੰ ਮਿੱਟੀ ਕੱਟੇ ਦੀ ਵਜ੍ਹਾ ਤੋਂ ਅਸਥਮਾ ਹੁੰਦਾ ਹੈ, ਤੇ ਅਸਥਮਾ ਦੇ ਕਈ ਵਜੂਹਾਤ ਹੈ। ਲੇਕਿਨ ਥੰਡਰਸਟੋਰਮ ਅਸਥਮਾ ਜਿਹੜਾ ਹੈ, ਇਹਦੇ ਲਈ ਦੋ ਸ਼ੈਵਾਂ ਦਾ ਹੋਣਾ, ਮਿਲਾਪ ਹੋਣਾ ਜਿਹੜਾ ਹੈ ਉਹ ਜ਼ਰੂਰੀ ਹੈ। ਇੱਕ ਹਾਈ ਬਹੁਤ ਜ਼ਿਆਦਾ ਪੋਲਨ ਕਾਊਂਟ ਹੋਵੇ, ਤੇ ਦੂਸਰੀ ਗੱਲ ਜਿਹੜੀ ਹੈ ਥੰਡਰਸਟੋਰਮ ਜਾਂ ਤੂਫਾਨ ਹੋਵੇ, ਤੇ ਦੋਵੇਂ ਸ਼ੈਵਾਂ ਜਦੋਂ ਮਿਲ ਜਾਂਦੀਆਂ ਆਪਸ 'ਚ, ਤੇ ਉਹਦੀ ਵਜ੍ਹਾ ਤੋਂ ਜਿਹੜੇ ਲੋਕ ਹੈਗੇ ਉਹਨਾਂ ਨੂੰ ਥੰਡਰਸਟੋਰਮ ਅਸਥਮਾ ਹੋ ਜਾਂਦਾ ਹੈ। ਹਾਂਜੀ
ਜੀ। ਤੇ ਇਹ ਕਿੰਨਾ ਖਤਰਨਾਕ ਹੈ, ਜਿਵੇਂ ਆਮ ਅਸਥਮਾ ਵਗੈਰਾ ਹੁੰਦਾ, ਦਮੇ ਦੀ ਬਿਮਾਰੀ ਹੁੰਦੀ ਹੈ, ਉਹਦੇ ਵਾਂਗੂ ਹੀ ਹੈ ਜਾਂ ਇਹ ਬਹੁਤ ਜ਼ਿਆਦਾ ਸੀਵੀਅਰ ਹੈ?
ਦੇਖੋ ਜੀ, ਪਹਿਲੀ ਗੱਲ ਤੇ ਹੈ ਕਿ ਇਹ ਜਿਹਨੂੰ ਪਹਿਲੇ ਅਸਥਮਾ ਨਹੀਂ ਹੋਇਆ ਉਹਨੂੰ ਵੀ ਹੋ ਸਕਦਾ, ਤੇ ਇਹ ਲਾਈਫ ਥ੍ਰੈਟਨਿੰਗ ਵੀ ਹੋ ਸਕਦਾ ਹੈ। ਮਤਲਬ ਜਦੋਂ 2016 'ਚ ਹੋਇਆ ਸੀ ਥੰਡਰਸਟੋਰਮ ਅਸਥਮਾ ਵਿਕਟੋਰੀਆ 'ਚ, ਮੈਲਬਨ 'ਚ, ਤੇ 10 ਲੋਕ ਜਿਹੜੇ ਸੀ ਉਹ ਜਾਨ ਬਹਾਕ ਹੋ ਗਏ ਸੀ, ਤੇ ਤਕਰੀਬਨ 3,000 ਲੋਕ ਪ੍ਰੈਜੈਂਟ ਕੀਤੇ ਸੀ ਐਮਰਜੈਂਸੀ 'ਚ, ਤੇ ਇਹ ਬਹੁਤ ਸਵੀਅਰ ਵੀ ਹੋ ਸਕਦਾ ਹੈ ਤੇ ਥੋੜਾ ਬਹੁਤ ਮਾਈਲਡ ਵੀ ਹੋ ਸਕਦਾ ਹੈ। ਮਤਲਬ ਦੋਵੇਂ ਹੈਗੇ ਗੱਲਾਂ, ਲੇਕਿਨ ਇਹਨੂੰ ਸੀਰੀਅਸਲੀ ਲਈਏ ਤੇ ਇਹ ਮਤਲਬ ਬਹੁਤ ਖਤਰਨਾਕ ਹੈ।
ਤੇ ਹੁੰਦਾ ਇਹ ਸੀਜ਼ਨਲ ਹੈ, ਜਦੋਂ ਥੰਡਰ ਸਟੋਰਮ ਆਣਗੇ ਉਦੋਂ ਹੀ ਇਹ ਜ਼ਿਆਦਾ ਪ੍ਰੀਵੈਲੈਂਟ ਹੁੰਦਾ ਹੈ।
ਹਾਂਜੀ, ਦੇਖੋ ਇਹ ਇੱਦਾਂ ਹੈ ਕਿ ਜਦੋਂ ਬਹਾਰ ਤੇ ਬਹਾਰ ਦਾ ਮੌਸਮ ਹੁੰਦਾ, ਸਪਰਿੰਗ ਜਿਹਨੂੰ ਕਹੀਦਾ, ਜਾਂ ਸਮਰ ਦਾ ਮੌਸਮ ਹੁੰਦਾ ਜਿਹੜਾ ਦੌਰਾਨੀਆ ਹੈ, ਉਦੋਂ ਪੋਲਨ ਕਾਊਂਟ ਜ਼ਿਆਦਾ ਹੁੰਦਾ ਹੈ। ਇਹਦੇ ਇਸ ਦੌਰਾਨੀਏ 'ਚ ਥੰਡਰਸਟੋਰਮ ਦਾ ਚਾਂਸ ਵੀ ਜ਼ਿਆਦਾ ਹੁੰਦਾ ਹੈ।
ਤੇ ਇੱਥੋਂ ਜੀ ਦੱਸੋਗੇ ਕਿ ਹੁਣ ਤੱਕ 2016 ਤੋਂ ਲੈ ਕੇ ਹੁਣ ਤੱਕ ਅੰਦਾਜ਼ਨ ਕਿੰਨੇ ਕੁ ਲੋਕ ਇਸ ਤੋਂ ਪੀੜਿਤ ਹੋ ਚੁੱਕੇ ਹੈ, ਅਤੇ ਆਸਟ੍ਰੇਲੀਆ ਦੇ ਕਿਸੇ ਸਪੈਸੀਫਿਕ ਏਰੀਆ ਦੇ ਵਿੱਚ ਇਹ ਜ਼ਿਆਦਾ ਹੁੰਦਾ ਹੈ ਜਾਂ ਹਰ ਥਾਂ ਦੇ ਉੱਤੇ ਇੱਕੋ ਜਿਹਾ ਹੁੰਦਾ ਹੈ?
ਦੇਖੋ ਜੀ, ਜਿੱਥੇ ਰਾਈ ਗ੍ਰਾਸ ਜਾਂ ਰਾਈ ਘਾਹ ਜਿਹੜਾ ਹੈ ਜ਼ਿਆਦਾ ਹੋਏਗਾ, ਜਿਵੇਂ ਫੋਰ ਐਗਜ਼ਾਮਪਲ ਵਿਕਟੋਰੀਆ ਹੋ ਗਿਆ, ਨਿਊ ਸਾਊਥ ਵੇਲਸ ਹੋ ਗਿਆ, ਤੇ ਕੁਈਨਸਲੈਂਡ ਹੋ ਗਿਆ, ਜਿਵੇਂ ਸਾਊਥ ਈਸਟ ਬਾਰਡਰ ਹੈ ਆਸਟ੍ਰੇਲੀਆ ਦਾ, ਉਹਦੇ ਵਿੱਚ ਇਹਦੀ ਪ੍ਰੀਵੈਲੈਂਸ ਜ਼ਿਆਦਾ ਹੈ ਕਿਉਂਕਿ ਉੱਥੇ ਪੋਲਨ ਕਾਉਂਟ ਜ਼ਿਆਦਾ ਹੁੰਦਾ ਹੈ। ਤੇ ਜੇ ਵਿਕਟੋਰੀਆ ਦੀ ਗੱਲ ਕਰੀਏ ਤੇ ਗਿਪਸਲੈਂਡ ਦਾ ਰੀਜਨ ਜਿਹੜਾ ਹੈ ਉਹਦੇ 'ਚ ਬਹੁਤ ਜ਼ਿਆਦਾ ਹੁੰਦਾ ਹੈ। ਮੈਂ ਗਿਪਸਲੈਂਡ 'ਚ ਵੀ ਕੰਮ ਕੀਤਾ ਹੈ 3 ਸਾਲ, ਤੇ ਗਿਪਸਲੈਂਡ ਏਰੀਆ 'ਚ ਕਾਫੀ ਪ੍ਰੀਵੈਲੈਂਟ ਹੈ, ਨਿਊ ਸਾਊਥ ਵੇਲ 'ਚ ਹੈ ਤੇ ਕੁਈਨਸਲੈਂਡ 'ਚ ਹੈ। ਤੇ ਹੁਣ ਤੱਕ ਦੇਖਿਆ ਜਾਵੇ ਤੇ ਵੈਸੇ ਓਵਰਆਲ ਐਸਤਮਾ ਦੀ ਸਟੈਟਿਸਟਿਕਸ ਜਿਹੜੀਆਂ 2018 ਦੀਆਂ ਲੇਟੈਸਟ ਜਿਹੜੀਆਂ ਰਿਲੀਜ਼ ਹੋਈਆਂ ਉਹਦੇ 'ਚ 389 ਲੋਕ ਜਿਹੜੇ ਜਾਨ ਬਹਾਕ ਹੋ ਚੁੱਕੇ ਹੈ ਤੇ ਤਕਰੀਬਨ 11% ਲੋਕਾਂ ਨੂੰ ਆਸਟ੍ਰੇਲੀਆ 'ਚ ਇਹ ਇਹ ਪ੍ਰੋਬਲਮ ਹੁੰਦੀ ਹੈ।
ਅੱਛਾ, ਤੇ ਇਹਦੇ ਸਿੰਪਟਮਸ ਕੀ ਹੈਗੇ ਆ, ਇਹਦੀ ਪਹਿਚਾਣ ਕੀ ਹੈ, ਕਿਵੇਂ ਪਤਾ ਚੱਲੇ ਕਿ ਇਹ ਆਮ ਐਸਥਮਾ ਨਹੀਂ ਹੈਗਾ, ਇਹ ਥੰਡਰ ਸਟੋਰਮ ਐਸਥਮਾ ਹੈਗਾ, ਕਿਵੇਂ ਇਹਨੂੰ ਆਈਡੈਂਟੀਫਾਈ ਕੀਤਾ ਜਾਏ?
ਦੇਖੋ ਜੀ, ਗੱਲ ਇਹ ਹੈ ਕਿ ਜਿਹੜੀ ਜਿਹੜੀ ਇਹਨੂੰ ਜਿਹੜੀ ਇਹਦੀ ਅਲਾਮਾਤ ਹੈ ਉਹ ਜ਼ਿਆਦਾ ਡਿਫਰੈਂਟ ਨਹੀਂ ਹੈ ਐਸਥਮਾ ਤੋਂ।
ਅੱਛਾ,
ਤੇ ਉਹਦੇ 'ਚ 4 ਗੱਲਾਂ ਜਿਹੜੀਆਂ ਯਾਦ ਰੱਖਣ ਵਾਲੀਆਂ ਹੈ ਕਿ ਇੱਕ ਤੇ ਸਾਹ 'ਚ ਮੁਸ਼ਕਿਲ ਹੁੰਦੀ ਹੈ, ਠੀਕ ਹੈ, ਦੂਸਰਾ ਛਾਤੀ ਤੰਗ ਮਹਿਸੂਸ ਹੁੰਦੀ ਹੈ, ਤੀਸਰੀ ਗੱਲ ਜਿਹੜਾ ਸਾਹ 'ਚ ਸੀਟੀ ਦੀ ਆਵਾਜ਼ ਆਉਂਦੀ ਹੈ ਤੇ ਖਾਂਸੀ ਦਾ ਦੌਰਾ ਪੈਂਦਾ।
ਅੱਛਾ,
ਤੇ ਇਹ ਅਮੂਮਨ ਉਹਨਾਂ ਲੋਕਾਂ ਨੂੰ ਹੁੰਦਾ ਹੈ, ਮਤਲਬ ਕਿਸੇ ਨੂੰ ਵੀ ਹੋ ਸਕਦਾ ਹੈ ਲੇਕਿਨ ਜ਼ਿਆਦਾਤਰ ਉਹਨਾਂ ਲੋਕਾਂ ਨੂੰ ਹੁੰਦਾ ਹੈ ਜਿਹਨਾਂ ਨੂੰ ਹੇ ਫੀਵਰ ਹੁੰਦਾ ਜਾਂ ਐਲਰਜੀ, ਮਤਲਬ ਜਿਵੇਂ ਨੱਕ 'ਚੋਂ ਪਾਣੀ ਚੱਲਣਾ ਜਾਂ ਚਿੱਕਾ ਆਉਣਾ, ਮਤਲਬ ਜਿਹਨਾਂ ਲੋਕਾਂ ਨੂੰ ਸੀਜ਼ਨਲ ਐਲਰਜੀ ਹੁੰਦੀ ਹੈ, ਮਤਲਬ ਹੇ ਫੀਵਰ ਜਿਹਨੂੰ ਕਹੀਦਾ, ਉਹਨਾਂ ਦੇ ਵਿੱਚ ਜ਼ਿਆਦਾ ਪ੍ਰੀਵੈਲੈਂਟ ਹੁੰਦਾ ਹੈ। ਤੇ ਦੂਸਰੀ ਗੱਲ ਜਿਹਨਾਂ ਨੂੰ ਪਹਿਲੇ ਐਸਥਮਾ ਹੁੰਦਾ ਹੈ ਉਹਨਾਂ 'ਚ ਵੀ ਜ਼ਿਆਦਾ ਪ੍ਰੀਵੈਲੈਂਟ ਹੁੰਦਾ, ਮਤਲਬ ਹਾਈਪਰ ਸੈਂਸਿਟੀਵਿਟੀ ਹੋਣੀ ਚਾਹੀਦੀ ਹੈ ਤੁਹਾਨੂੰ ਟੂ ਪੋਲਨਸ।
ਠੀਕ ਹੈ ਜੀ, ਆਪਾਂ ਪਛਾਣ ਤਾਂ ਇਹਦੀ ਕਰ ਲਈ, ਹੁਣ ਇਹਦੀ ਪ੍ਰੀਕੋਸ਼ਨਸ ਕੀ ਹੈਗੀਆਂ ਤੇ ਟ੍ਰੀਟਮੈਂਟ ਕਿਹੋ ਜਿਹੀ ਹੋਣੀ ਚਾਹੀਦੀ ਹੈ?
ਜਿਹੜੀ ਪ੍ਰੀਕੋਸ਼ਨਸ ਹੈ, ਪਹਿਲੇ ਪਹਿਲੇ ਮੈਂ ਟ੍ਰੀਟਮੈਂਟ ਦੀ ਗੱਲ ਕਰ ਲੈਂਦਾ ਫਿਰ ਪ੍ਰੀਕੋਸ਼ਨ ਦੀ ਗੱਲ ਕਰਦੇ ਹਾਂ।
ਠੀਕ ਹੈ,
ਜਿਹੜੀ ਟ੍ਰੀਟਮੈਂਟ ਹੈ ਇਹਦੀ ਇਹ ਵੈਰੀ ਸਿਮਿਲਰ, ਮਤਲਬ ਬਹੁਤ ਜ਼ਿਆਦਾ ਮੁਖਤਲਿਫ ਨਹੀਂ ਹੈ ਐਸਥਮਾ ਤੋਂ। ਟ੍ਰੀਟਮੈਂਟ ਇਹ ਹੈ ਕਿ ਜਦੋਂ ਤੁਹਾਨੂੰ ਦੌਰਾ ਪੈਂਦਾ ਤੇ ਅਗਰ ਤੇ ਦੌਰਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਸਿਵੀਅਰ ਹੈ, ਬਹੁਤ ਜ਼ਿਆਦਾ ਹੈ, ਤੇ ਤੁਸੀਂ ਸਿੰਪਲੀ ਫੋਨ ਚੁੱਕ ਕੇ 000 ਡਾਇਲ ਕਰਨਾ ਤੇ ਉਹਨਾਂ ਨੂੰ ਕਹਿਣਾ ਹੈ ਜੀ ਐਸਥਮਾ ਅਟੈਕ, ਤੇ ਐਂਬੂਲੈਂਸ ਵਾਲਿਆਂ ਦੇ ਕੋਲ ਸਾਰੀਆਂ ਸੇਵਾ ਹੁੰਦੀਆਂ, ਉਹ ਆ ਕੇ ਤੁਹਾਨੂੰ ਜਿੱਥੇ ਵੀ ਤੁਸੀਂ ਹੋ ਆ ਕੇ ਤੁਹਾਨੂੰ ਜਿਹੜਾ ਮੈਨੇਜ ਕਰਨਗੇ ਤੇ ਤੁਹਾਨੂੰ ਹਸਪਤਾਲ ਲੈ ਜਾਣਗੇ। ਤੇ ਜੇ ਥੋੜੇ ਜਿਹੇ ਘੱਟ ਸਿਮਟਮ ਹੈ, ਮਤਲਬ ਇੰਨੀ ਸਿਵੀਅਰ ਨਹੀਂ ਹੈ, ਮਤਲਬ ਇੰਨਾ ਜ਼ਿਆਦਾ ਨਹੀਂ ਹੈ, ਤੇ ਉਹਦਾ ਇਹ ਸਲੂਸ਼ਨ ਹੈ ਕਿ ਤੁਸੀਂ ਕਿਸੇ ਨੂੰ ਕਹੋ ਕਿ ਤੁਹਾਨੂੰ ਐਮਰਜੈਂਸੀ ਲੈ ਜਾਵੇ ਜਾਂ ਤੁਸੀਂ ਫੌਰਨ ਆਪਣੇ GP ਦੇ ਨਾਲ ਰਜੂ ਕਰੋ। ਤੇ ਟ੍ਰੀਟਮੈਂਟ ਇਹਦੀ ਵੈਂਟੋਲਿਨ ਹੈ, ਵੈਂਟੋਲਿਨ ਇੱਕ ਖਾਸ ਕਿਸਮ ਦਾ ਪਫਰ ਹੈ ਜਿਹੜਾ ਕਿ ਫੌਰਨ ਇਹਦੇ ਸਿਮਟਮ ਨੂੰ ਰਿਲੀਫ ਕਰਦਾ ਹੈ। ਤੇ ਬਾਕੀ ਪ੍ਰੀਵੈਂਸ਼ਨ ਦੀ ਗੱਲ ਇਹ ਹੈ ਕਿ ਜਿਹਨਾਂ ਨੂੰ ਹੇ ਫੀਵਰ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਆਪਣਾ ਹੇ ਫੀਵਰ ਬੈਟਰ ਕੰਟਰੋਲ ਕਰਨ। ਉਹਦੇ ਲਈ ਨੱਕ 'ਚ ਮਾਰਨ ਵਾਲੇ ਸਪਰੇ ਆਉਂਦੇ ਹੈ, ਉਹ ਉਹ ਰੋਜ਼ਾਨਾ ਜਿਹੜਾ ਨੱਕ 'ਚ ਮਾਰੋ। ਤੇ ਜੇ ਉਹਨਾਂ ਨੂੰ ਐਸਥਮਾ ਹੈ ਤੇ ਉਹਦੇ ਲਈ ਇੱਕ ਪ੍ਰੀਵੈਂਟਰ ਆਉਂਦਾ ਹੈ, ਸਟੀਰੋਇਡ ਸਪਰੇ ਆਉਂਦਾ ਹੈ, ਉਹ ਡੇਲੀ ਤੁਸੀਂ ਕਰੋ ਤੇ ਆਪਣੇ GP ਦੇ ਨਾਲ ਗੱਲ ਕਰੋ ਤਾਂ ਕਿ ਉਹ ਤੁਹਾਨੂੰ ਇੱਕ ਐਸਥਮਾ ਐਕਸ਼ਨ ਪਲਾਨ ਤੇ ਐਲਰਜੀ ਐਕਸ਼ਨ ਪਲਾਨ ਬਣਾ ਕੇ ਦੇ ਸਕੇ।
ਜਿਵੇਂ ਬਾਹਰ ਅੰਦਰ ਜਾਣਾ ਹੋਵੇ ਤਾਂ ਨੱਕ ਨੂੰ ਚਿਹਰੇ ਨੂੰ ਢੱਕ ਕੇ ਰੱਖਣ ਦਾ ਕੋਈ ਫਾਇਦਾ ਹੋ ਸਕਦਾ?
ਦੇਖੋ ਜੀ, ਅਗਰ ਤੇ ਤੁਹਾਨੂੰ ਮੋਸਟਲੀ ਜਿਹੜੇ ਹੈ ਉਹ ਤੁਹਾਨੂੰ ਐਪਸ ਵਗੈਰਾ ਆਉਂਦੇ ਹੈ, ਉਹਦੇ 'ਚ ਤੁਸੀਂ ਡਿਟੇਲ ਤੁਹਾਨੂੰ ਦਿੰਦੇ ਹੈ ਕਿ ਅੱਜ ਜਿਹੜਾ ਚਾਂਸ ਆਉਂਦਾ ਥੰਡਰ ਸਟੋਰਮ ਦਾ ਤੇ ਕੋਸ਼ਿਸ਼ ਕਰੋ ਕਿ ਬਾਹਰ ਨਾ ਜਾਓ, ਠੀਕ ਹੈ। ਤੇ ਜੇ ਮਤਲਬ ਤੁਸੀਂ ਅਵੋਇਡ ਨਹੀਂ ਕਰ ਸਕਦੇ ਤੇ ਫਿਰ ਤੁਸੀਂ ਉਹਨੂੰ ਕਵਰ ਕਰਕੇ ਜਾ ਸਕਦੇ ਹੋ, ਲੇਕਿਨ ਮਤਲਬ ਮੋਸਟਲੀ ਜਿਹੜੇ ਹੈਗੇ ਹੈ ਮਾਸਕ ਵਗੈਰਾ ਜਿਹੜੇ ਹੈ ਉਹ ਇਹਨਾਂ ਨੂੰ ਇਹਨੂੰ ਅਵੋਇਡ ਨਹੀਂ ਕਰਦੇ ਕਿਉਂਕਿ ਉਹ ਜ਼ਰੇ ਬਹੁਤ ਛੋਟੇ ਹੁੰਦੇ ਹੈ
ਜੀ। ਤੇ ਇਹ ਜਿਵੇਂ ਆਮ ਬਿਮਾਰੀਆਂ ਹੁੰਦੀਆਂ, ਕਈ ਵਾਰੀ BP ਹੁੰਦਾ, ਸ਼ੂਗਰ ਹੁੰਦਾ, ਉਹ ਖਾਨਦਾਨ ਚੱਲਦੀਆਂ, ਇਹ ਵੀ ਇਸ ਤਰ੍ਹਾਂ ਹੁੰਦਾ ਐਸਥਮਾ ਵੀ, ਜਾਂ ਇਹ ਕਿਸੇ ਨੂੰ ਵੀ ਕਿਸੇ ਟਾਈਮ ਵੀ ਹੋ ਸਕਦਾ?
ਦੇਖੋ ਜੀ, ਐਲਰਜੀਜ਼ ਜਿਹੜੀ ਹੈ ਉਹਨਾਂ ਦੀ ਜੈਨੇਟਿਕਸ ਤੇ ਹੈ, ਠੀਕ ਹੈ। ਕੁਛ ਲੋਕ ਜਿਹੜੇ ਹੈ ਉਹਨਾਂ ਦੀ ਫੈਮਿਲੀ 'ਚ ਮਤਲਬ ਚਾਂਸ ਜ਼ਿਆਦਾ ਹੁੰਦਾ ਹੈ ਕਿ ਉਹਨਾਂ ਨੂੰ ਐਲਰਜੀਆਂ ਆਉਣ, ਤੇ ਇਹ ਇਹਦੇ ਵਿੱਚ ਵੀ ਥੰਡਰਸਟੋਰਮ ਐਸਥਮਾ ਵੀ ਇਸੇ ਤਰ੍ਹਾਂ ਐਲਰਜੀ ਦੀ ਕਿਸਮ ਹੈ, ਤੇ ਇਹ ਕੁਆਇਟ ਪੋਸੀਬਲ ਹੈ ਕਿ ਉਹ ਫੈਮਿਲੀ 'ਚ ਵੀ ਰਨ ਕਰੇ। ਲੇਕਿਨ ਇਹਦੇ 'ਚ ਮਜ਼ੀਦ ਰਿਸਰਚ ਦੀ ਲੋੜ ਹੈ ਹਜੇ।
ਅੱਛਾ, ਅਤੇ ਤੁਸੀਂ ਹੁਣ ਗੱਲ ਕਰ ਰਹੇ ਸੀ ਕਿ ਐਪਸ ਵਗੈਰਾ ਹੈਗੀਆਂ ਇਹਦੀਆਂ ਜਿਹੜੀਆਂ ਐਡਵਾਈਸ ਕਰਦੀਆਂ, ਹੋਰ ਕਿਸ ਪ੍ਰਕਾਰ ਦੀ ਹੈਲਪ ਜਾਂ ਸਪੋਰਟ ਅਵੇਲੇਬਲ ਹੈਗੀ ਹੈ?
ਪਹਿਲੀ ਗੱਲ ਤਾਂ ਇਹ ਹੈ ਕਿ ਵਿਕਟੋਰੀਆ 'ਚ ਅਗਰ ਦੇਖੋ ਤੇ ਮੈਲਬਨ ਪੋਲੈਂਡ ਕਾਉਂਟ ਦੀ ਐਪ ਹੈ, ਤੇ ਜੇ ਤੁਸੀਂ ਸਪੋਰਟ ਚਾਹੀਦੀ ਹੈ ਤੇ ਬੈਟਰ ਹੈਲਥ ਦੀ ਵੈਬਸਾਈਟ ਹੈ, ਉਹਦੇ 'ਚ ਤੁਸੀਂ ਜਾਓ, ਉਹਦੇ 'ਚ ਉਹਨਾਂ ਨੇ ਵੀਡੀਓਜ਼ ਲਾਈਆਂ, ਯੂਟਿਊਬ ਵੀਡੀਓਜ਼, ਉਹ ਦੇਖੋ। ਇੱਕ ਐਸਥਮਾ ਹੈਲਪਲਾਈਨ ਹੈ, ਉਹਦਾ ਫੋਨ ਨੰਬਰ ਦਿੱਤਾ ਹੈ ਉਸ ਬੈਟਰ ਹੈਲਥ ਚੈਨਲ ਤੇ, ਉਹ ਤੁਸੀਂ ਕਾਲ ਕਰ ਸਕਦੇ ਹੋ। ਨਰਸ ਔਨ ਕਾਲ ਨੂੰ ਤੁਸੀਂ ਕਾਲ ਕਰ ਸਕਦੇ ਹੋ, ਮਤਲਬ ਇਹ ਵੈਬਸਾਈਟ betterhealth.vic.gov.au।
ਠੀਕ ਹੈ ਜੀ, ਅਤੇ ਬਹੁਤ ਅੱਛੀ ਜਾਣਕਾਰੀ ਦਿੱਤੀ ਤੁਸੀਂ ਡਾਕਟਰ ਸਾਹਿਬ। ਅਤੇ ਮੈਂ ਚਲਦੇ ਚਲਦੇ ਤੁਹਾਨੂੰ ਪੁੱਛਾਂਗਾ ਕਿ ਜਿਹੜੇ ਪ੍ਰਵਾਸੀ ਭਾਈਚਾਰਾ ਹੈਗਾ, ਜਿਹੜੇ ਮਾਈਗ੍ਰੇਂਟ ਕਮਿਊਨਿਟੀਜ਼ ਹੈਗੀਆਂ, ਉਹਨਾਂ ਵਾਸਤੇ ਕੋਈ ਖਾਸ ਸਲਾਹ ਤੁਸੀਂ ਦੇਣੀ ਚਾਹੋਗੇ? ਕਿਉਂਕਿ ਬਾਕੀ ਕੰਟਰੀਜ਼ ਦੇ ਵਿੱਚ ਸ਼ਾਇਦ ਇਹ ਇੰਨਾ ਪ੍ਰੀਵੈਲੈਂਟ ਨਹੀਂ ਹੈਗਾ, ਇੱਥੇ ਆ ਕੇ ਅਚਾਨਕ ਉਹਨਾਂ ਨੂੰ ਸਾਹਮਣਾ ਕਰਨਾ ਪੈ ਸਕਦਾ, ਕੀ ਸਲਾਹ ਦਿਓਗੇ ਉਹਨਾਂ ਨੂੰ?
ਜਿਹੜੀ ਜਿਹੜੀ ਐਡਵਾਈਸ ਹੈ ਉਹ ਇਹ ਹੈ ਸਿੰਪਲੀ ਕਿ ਆਸਟ੍ਰੇਲੀਆ 'ਚ ਕਾ ਹੈ ਉਹ ਡਿਫਰੈਂਟ ਹੈ ਫਰਮ ਇੰਡੀਆ ਔਰ ਪਾਕਿਸਤਾਨ, ਠੀਕ ਹੈ, ਅਤੇ ਇੱਥੇ ਆਬੋ ਹਵਾ ਹੋਰ ਹੈ, ਅਤੇ ਜੇ ਤੁਹਾਨੂੰ ਸਾਹ 'ਚ ਮਸਲਾ ਹੁੰਦਾ ਹੈ ਤਾਂ ਤੁਸੀਂ ਫੌਰਨ ਜਿਹੜਾ ਹੈ ਉਹਦੇ ਲਈ ਹੈਲਪ ਲਓ। ਅਗਰ ਤਾਂ ਬਹੁਤ ਜ਼ਿਆਦਾ ਮਸਲਾ ਹੈ ਤਾਂ 000 ਡਾਇਲ ਕਰੋ, ਅਤੇ ਜੇ ਇੰਨਾ ਜ਼ਿਆਦਾ ਨਹੀਂ ਹੈ ਤਾਂ ਫੌਰਨ ਆਪਣੇ ਜੀ ਪੀ ਨੂੰ ਦੇਖੋ ਜਾਂ ਖੁਦ ਐਮਰਜੈਂਸੀ ਚਲੇ ਜਾਓ, ਅਤੇ ਇਹਨੂੰ ਸੀਰੀਅਸਲੀ ਲਓ ਕਿਉਂਕਿ ਇਹਦੇ ਨਾਲ ਇਹ ਲੋਕ ਬੜੇ ਜਾਨ ਬਹਾਕ ਵੀ ਹੋ ਗਏ ਹੈ। ਅਤੇ ਜਿਹੜਾ ਅਗਰ ਤੁਹਾਨੂੰ ਸਾਹ 'ਚ ਮਸਲਾ ਹੁੰਦਾ ਹੈ ਤੁਸੀਂ ਫੌਰਨ ਜਿਹੜਾ ਰਾਬਤਾ ਕਰੋ, ਕਿਉਂਕਿ ਅਗਰ ਤੁਹਾਨੂੰ ਪਹਿਲੇ ਇਸ ਤਰ੍ਹਾਂ ਨਹੀਂ ਵੀ ਹੋਇਆ ਤੇ ਤਾਂ ਵੀ ਤੁਹਾਨੂੰ ਹੋ ਸਕਦਾ ਹੈ।
ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਇਹ ਜਾਣਕਾਰੀ ਪ੍ਰਦਾਨ ਕਰਨ ਵਾਸਤੇ, ਧੰਨਵਾਦੀ ਹਾਂ ਜੀ ਤੁਹਾਡੇ।
ਹਾਂਜੀ, ਕੋਈ ਨਹੀਂ, ਕੋਈ ਗੱਲ ਨਹੀਂ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।